वाहिगुरु जी सतनाम श्री वाहिगुरु पाव सुहावे जानतो तिर जुल दे शीस सुहावा चरने मुख सुहावा जानतो जस गावे जियो पयातो शरने तेंडे बंदस मैं कोई ना डिठा तू नानक मन पाना कोल कमाई तिस मित्र विचोले जै मिल कंत पिछाणा तुमरे शरण तुम्हारे आसा तुम ही सज्जन सुहेले राखो राखन हार दयाला नानक करके गोले शहनशाह हर दुआलम साहिबे कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी। वाहिगुरु जी का खालसा वाहिगुरु जी की फतेह। गुरु स्वारियो आप वडभागीओ जो सतगुरु जी दी पावन पवित्र दरगाह अंदर बैठ के सिख जगत दे महान कीर्तनिया पासों रब्बी बाणी अलाही बाणी दा कीर्तन आप जी सरवण कर रहे सी। सुभाग प्राप्त होया कुछ समा गुरमत विचारां दी सांझ करिए, क्योंकि ये जो गुरमत प्रचार यात्रा इसका मकसद ही है कि गुरु दे उपदेश नूं थां थां ते पहुंचाया जाए। सतगुरु जी ने सानू आख्या कि प्रेरणा की दिती है, गुरु दे संदेश नूं थां थां ते पहुंचाइए। ये बड़ा वड्डा उद्यम उपराला किया गया। तो गुरु स्वारियो आप जी ने भाई साहब जी की रसना तो कीर्तन सरवण किया है। सुभाग प्राप्त होया कुछ समा गुरमत विचारां दी सांझ करी। धन गुरु नानक देव महाराज जी का 550 साल प्रकाश पुरब जो शताब्दी आ रही है, जिथे जिथे भी गुरु नानक नाम लेवा बैठे ने उन्होंने बड़ी ही श्रद्धा भावना प्यार दे नाल इस शताब्दी नूं मनाना है। तो मैं एक बेनती करा, धन गुरु अंगद दे महाराज जी का एक बड़ा प्यारा वचन है। मेरे साहब जी कहंदे ने जिस प्यारे सिहोने हो तिस आगे मर चलिए, त्रिग जीवन संसार तांके पाछे जीवना। कहंदे ने जिस प्यारे दे नाल प्यार होवे ना, कईयां ने ते भी अर्थ कीता कि उहदे तो पहले मर जाना चाहिए, तिस आगे मर चलिए। पर गुरु नानक दा सिद्धांत किते भी ऐसी प्रेरणा नहीं देंदा। फिर तिस आगे मर चलिए तो की भाव है? गुरु स्वारे एक ते तन करके मरना हुंदा ना, ते दूसरा है मन करके मरना। जेड़ा तन करके मरना है वो सारे आंदे हिस्से आंदा है, क्योंकि जिदा जन्म होया उदा मरण भी होना है। तेरे आगाज से साबत तेरा अंजाम भी, सुबह का होना ही बताता है कि होगी शाम भी। सूरज दा चढ़ना दस दिन दे इने अस्त हो जाना, मनुख दा जन्म ही दस दे कि इहदा मरण भी होवेगा। क्योंकि जेड़ी चीज समय में आई है ना, समा उस नूं एक दिन मिटा दिंदा। तां ही ते गुरु तेग बहादुर पातशाह जी दा पावन बचन असीं पढ़ने आ, साहिब कहिंदे ने जो उपजो सो बिनस है, परो आज कै काल, नानक हर गुण गाए ले छाड़ सगल जंजाल। कहिंदे ने प्यारिया जिदा जन्म होया ना उदा मरण भी होना है। ये संजोग वजोग विच बदलेगा। और पता नहीं परो आज के काल दा अर्थ है कि अज कल या परसों, पता नहीं केड़े वेले ये संजोग वजोग विच बदल जाना है। दूसरा है मन करके मरना। ते मन करके मरना जड़ा ना वो किसे भागां वाले दे हिस्से आउंदा, सारयां दे हिस्से नहीं आउंदा। मन करके मरना बहुत कठिन है। मन करके जड़ा मरना है ना जी, जिउंदे जी मरण वाली गल है। तां ही ते साहिब ने बाणी विच कहा मन की मत त्यागो हर जन, यह बात कुठैनी है। बड़ी औखी गल है, मन दी मर्जी नू त्याग के गुरु दी मर्जी नू धारण करना है ते बड़ा औखा है। पर गुरु सवारियो गुरु नाल सांझ बनदी भी उन्हां दी जे जिन्हां नू अपना मन गुरु अगे अर्पण करन दी जाच आ गई है। भाई साहब भाई गुरदास जी दा एक बड़ा प्यारा बचन मेरे सामने आ रहा है। ते भाई साहब जी कहिंदे ने मुर्दा होए मुरीद सो गुर गोर समावे। कहिंदे ने कि मुरीद ओ जिन्नू मुर्दा बनन दी जाच आ जाए, ओ गुरु रूपी कबर विच समा सकदा है जिन्नू मुर्दा बनना आ गया। एक गल याद रखियो, कबरां दे विच कदे भी जिउंदे बंदे नहीं दफनाए जांदे। कबर विच ते हमेशा मुर्दे नूं ही दफन कीता जांदा है। पर मैं हैरान हो गया, भाई साहिब भाई गुरदास जी ने यह कह दिता कि मुर्दा होए मुरीद सो गोर गोर समावे। गोर कहिंदे ने कबर नूं, ते भाई साहब जी कह रहे ने कि सो गुर गोर समावे, ओ गुरु रूपी कबर विच समा सकदा है जिन्नू मुर्दा बनदी जाच आ जाए। ते एक गल याद रखियो, जदों ए मैं पढ़िया ते हैरानगी बड़ी होई कि गुरु नू कबर दे नाल क्यों तशबी दे दिती गई है। सो गुर गोर समावे, गुरु नू कबर नाल क्यों तशबी दिती गई। ते गुरु सवारियो जदों ध्यान नाल वेखिए ना, ते कबर दे तीन गुण बड़े महान ने। पहला गुण कबर दा की है कि जिस बंदे नू भावे वह जिन्ने मर्जी महल माड़ियां दा मालक होवे, जिन्ने मर्जी धियां पुत्तर उहदे कोल होण, पर जिस वेले स्वासां दी डोरी टुट गई उस वेले फिर किसे ने नू घर विच नहीं रखना। फिर रिश्तेदार भी फोन करके पुछदे ने जी हुण कढ़ना कदों को है, इहनू घर विच नहीं रखिया जा सकदा। ते बाबा फरीद कहिंदे ने मैं एक दिन कबरां दे विच्चों दी लंघ रिहा सी, ते पिछों आवाज आई ऐ फरीद तू बड़ा आत्मदर्शी मनुख है, तू जन्म ते मौत दी फलासफी नू समझण वाला है, आ दुनिया दे लोकां नू समझा जेड़े मेरे तो दूर भजदे ने ना, जिदण इन्हां नू किते वी ढोई ना मिली ਆਖਰਕਾਰ ਇਹਨਾਂ ਨੂੰ ਮੇਰੇ ਕੋਲ ਆਉਣਾ ਪੈਣਾ। ਬੰਦਾ ਕਬਰਾਂ ਤੋਂ ਸ਼ਮਸ਼ਾਨ ਘਾਟ ਤੋਂ ਬੜਾ ਦੂਰ ਭੱਜਦਾ, ਉਹਦਾ ਕਾਰਨ ਕੀ ਹੈ ਕਿ ਸਾਹਮਣੇ ਮੌਤ ਨਜ਼ਰ ਆਉਂਦੀ ਹੈ ਅਤੇ ਮਨੁੱਖ ਦੀ ਅੰਦਰ ਦੀ ਲਾਲਸਾ ਹੈ ਜੀਵਨ ਦੀ, ਬਹੁਤਾ ਜੀਵਨ ਮੰਗੀਏ ਮੂਆ ਨਾ ਲੋੜੇ ਕੋਈ, ਹਰੇਕ ਦੇ ਅੰਦਰ ਦੀ ਭਾਵਨਾ ਹੈ ਜੀਵਨ ਦੀ। ਅਤੇ ਕਹਿਣ ਲੱਗੇ ਮਨੁੱਖ ਮੌਤ ਤੋਂ ਦੂਰ ਭੱਜਦਾ ਅਤੇ ਬਾਬਾ ਫਰੀਦ ਜੀ ਕਹਿੰਦੇ ਨੇ, ਕਬਰ ਨੇ ਆਵਾਜ਼ ਮਾਰ ਕੇ ਮੈਨੂੰ ਆਖਿਆ, ਕਹਿਣ ਲੱਗੇ ਫਰੀਦਾ ਗੋਰ ਨਮਾਣੀ ਸੱਡ ਕਰੇ, ਸੱਡ ਕਰੇ ਦਾ ਅਰਥ ਹੈ ਆਵਾਜ਼ ਮਾਰਦੀ ਏ, ਨੇ ਕਰਿਆ ਘਰ ਆਓ ਸਰ ਪਰ ਮੈਥੇ ਆਵਣਾ ਮਰਨੋ ਨਾ ਡਰੀਆ। ਕਹਿੰਦੇ ਨੇ ਆਖਰਕਾਰ ਤੁਹਾਨੂੰ ਮੇਰੇ ਕੋਲ ਆਉਣਾ ਪੈਣਾ, ਤੁਹਾਨੂੰ ਹੋਰ ਕਿਸੇ ਨੇ ਵੀ ਟਿਕਾਣਾ ਨਹੀਂ ਦੇਣਾ। ਅਤੇ ਜਿਹਦਾ ਕੋਈ ਵੀ ਸਹਾਰਾ ਜਦੋਂ ਨਹੀਂ ਨਾ ਰਹਿੰਦਾ ਉਹਨੂੰ ਫਿਰ ਕਬਰ ਆਪਣੇ ਵਿੱਚ ਥਾਂ ਦਿੰਦੀ ਹੈ। ਅਤੇ ਇੱਕ ਗੱਲ ਯਾਦ ਰੱਖਿਓ, ਮੇਰਾ ਗੁਰੂ ਵੀ ਐਸਾ ਹੈ, ਮੇਰੇ ਗੁਰੂ ਦਾ ਐਸਾ ਬਿਰਧ ਹੈ ਵੀ ਜਿਹਨੂੰ ਕਿਤੇ ਢੋਈ ਨਹੀਂ ਜੇ ਮਿਲਦੀ, ਮੇਰੇ ਗੁਰੂ ਦੀ ਸ਼ਰਨ ਵਿੱਚ ਆ ਜਾਏ, ਮੇਰਾ ਗੁਰੂ ਉਹਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਦਿੰਦਾ, ਐਸਾ ਦਿਆਲੂ ਮੇਰਾ ਗੁਰੂ ਹੈ। ਜਿਸ ਦਿਨ ਕਸ਼ਮੀਰ ਦੀ ਧਰਤੀ 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਾ ਰਹੇ ਨੇ, ਘੋੜੇ 'ਤੇ ਸਵਾਰ ਨੇ, ਨਾਲ ਸਿੱਖ ਨੇ, ਅਤੇ ਛੋਟੇ ਜਿਹੇ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ, ਘੋੜਾ ਰੁਕ ਗਿਆ ਅਤੇ ਮੇਰੇ ਸਾਹਿਬ ਜੀ ਨੇ ਪੁੱਛਿਆ, ਬੱਚੇ ਦੇ ਰੋਣ ਦੀ ਆਵਾਜ਼ ਕਿੱਥੋਂ ਆ ਰਹੀ ਹੈ? ਸਿੱਖਾਂ ਨੇ ਜਾ ਕੇ ਵੇਖਿਆ ਅਤੇ ਇੱਕ ਨਵ ਜੰਮਿਆ ਬੱਚਾ ਮਾਪਿਆਂ ਨੇ ਡੂੰਘੇ ਥਾਂ ਟੋਇਆਂ ਵਿੱਚ ਸੁੱਟ ਦਿੱਤਾ ਸੀ। ਸਿੱਖ ਜਾ ਕੇ ਉਸ ਬੱਚੇ ਨੂੰ ਚੁੱਕਿਆ ਸਿੱਖਾਂ ਨੇ, ਅਤੇ ਕੀ ਵੇਖਿਆ ਕਿ ਇਸ ਬੱਚੇ ਦੇ ਜੰਮਦੇ ਦੇ ਵੱਡੇ ਵੱਡੇ ਦੰਦ ਸਨ। ਕਿਸੇ ਭਰਮੀ ਨੇ ਭਰਮ ਪਾ ਦਿੱਤਾ ਕਿ ਇਹ ਬੱਚਾ ਤੁਹਾਡੇ ਪਰਿਵਾਰ ਲਈ ਵਿਨਾਸ਼ਕਾਰੀ ਹੋਣਾ, ਇਹਨੂੰ ਘਰ ਵਿੱਚ ਨਾ ਰੱਖਿਓ। ਅਤੇ ਭਰਮੀ ਮਾਪਿਆਂ ਨੇ ਉਸ ਨਵ ਜੰਮੇ ਬੱਚੇ ਨੂੰ ਬਾਹਰ ਟੋਇਆਂ ਵਿੱਚ ਸੁੱਟ ਦਿੱਤਾ। ਸਿੱਖ ਲੈ ਕੇ ਆਏ ਅਤੇ ਕਹਿਣ ਲੱਗੇ, ਪਾਤਸ਼ਾਹ ਇਸ ਬੱਚੇ ਨੂੰ ਕੁਥਰਾ ਜਾਣ ਕੇ ਬਾਹਰ ਸੁੱਟਿਆ, ਕਿਉਂਕਿ ਇਹਦੇ ਜੰਮਦੇ ਦੇ ਵੱਡੇ ਵੱਡੇ ਦੰਦ ਨੇ। ਅਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਮੁਬਾਰਕ ਰੁਮਾਲ ਕੱਢਿਆ, ਉਸ ਬੱਚੇ ਦਾ ਮੁੱਖ ਸਾਫ਼ ਕੀਤਾ ਅਤੇ ਸਿਰ 'ਤੇ ਮੁਬਾਰਕ ਹੱਥ ਰੱਖ ਕੇ ਆਖਿਆ ਸੀ, ਕਹਿਣ ਲੱਗੇ, ਨਹੀਂ ਸਿੱਖੋ, ਇਹ ਕੁਥਰਾ ਨਹੀਂ, ਇਹ ਤੇ ਮੇਰਾ ਸੁਥਰਾ ਹੈ। ਨਾਮ ਰੱਖਿਆ ਸੀ ਭਾਈ ਸੁਥਰਾ, ਉਹ ਭਾਈ ਸੁਥਰਾ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਹੈ। ਪਰ ਮਾਪਿਆਂ ਨੇ ਘਰ ਵਿੱਚ ਥਾਂ ਨਾ ਦਿੱਤੀ, ਮੇਰੇ ਗੁਰੂ ਨੇ ਆਪਣੇ ਹਿਰਦੇ ਵਿੱਚ ਥਾਂ ਦੇ ਦਿੱਤੀ। ਮੇਰੇ ਗੁਰੂ ਦਾ ਐਸਾ ਬਿਰਧ ਹੈ ਜਿਹਨੂੰ ਕਿਤੇ ਢੋਈ ਨਹੀਂ ਮਿਲਦੀ, ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਣ ਆਵੇ ਤਾਂ ਨਿਰਮਲ ਹੋਏ। ਦੂਜਾ ਗੁਣ ਕਬਰ ਦਾ ਕੀ ਹੈ ਕਿ ਬੰਦਾ ਜਿੰਨੀ ਮਰਜ਼ੀ ਭਿਆਨਕ ਬਿਮਾਰੀ ਨਾਲ ਚਲਾਣਾ ਕਰ ਗਿਆ, ਇਹਦੇ ਤਨ ਵਿੱਚੋਂ ਬਦਬੂ ਆਉਂਦੀ ਹੈ, ਕੋਈ ਨੇੜੇ ਬੈਠਣ ਲਈ ਤਿਆਰ ਨਹੀਂ, ਧੀਆਂ ਪੁੱਤਰਾਂ ਵਿੱਚੋਂ, ਰਿਸ਼ਤੇਦਾਰਾਂ ਵਿੱਚੋਂ, ਸੱਜਣਾ ਮਿੱਤਰਾਂ ਵਿੱਚੋਂ ਕੋਈ ਵੀ ਨੇੜੇ ਨਹੀਂ ਢੁੱਕਦਾ। ਅਤੇ ਫਿਰ ਕਬਰ ਦਾ ਇੱਕ ਗੁਣ ਹੈ ਕਿ ਕਬਰ ਉਹਨੂੰ ਆਪਣੇ ਵਿੱਚ ਪਾ ਕੇ ਉਹਦਾ ਪਰਦਾ ਢੱਕ ਲੈਂਦੀ ਹੈ, ਕਬਰ ਪਰਦਾ ਢੱਕਦੀ ਹੈ। ਅਤੇ ਇੱਕ ਗੱਲ ਪੱਲੇ ਬੰਨ੍ਹ ਲਿਓ, ਮੇਰੇ ਗੁਰੂ ਦਾ ਵੀ ਐਸਾ ਬਿਰਧ ਹੈ, ਦੁਨੀਆਂ ਦੇ ਲੋਕ ਤੁਸੀਂ ਵੇਖੋਗੇ ਪਰਦੇ ਚੁੱਕਦੇ ਨੇ। ਕਿਸੇ ਬੰਦੇ ਵਿੱਚ 100 ਗੁਣ ਹੋਵੇ ਨਾ, ਅਤੇ ਇੱਕ ਔਗਣ ਲੱਭਣ ਦਾ ਯਤਨ ਕੀਤਾ ਜਾਂਦਾ ਕਿ ਕਿਤੇ ਲੱਭ ਜਾਏ ਅਤੇ ਇਹਦੀ ਮਿੱਟੀ ਪਲੀਤ ਕੀਤੀ ਜਾਏ। ਦੁਨੀਆਂ ਦੇ ਲੋਕ ਪਰਦੇ ਚੁੱਕਦੇ ਨੇ, ਪਰ ਮੇਰੇ ਗੁਰੂ ਦਾ ਐਸਾ ਬਿਰਧ ਹੈ, ਮੇਰਾ ਗੁਰੂ ਤੇ ਸਾਰਿਆਂ ਦੇ ਪਰਦੇ ਢੱਕ ਲੈਂਦਾ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। पापियां दे भी पड़दे मेरा गुरु ढक लैंदा है। जिस दिन सारा हिंदुस्तान बेपर्द हो गया सी उस दिन मेरे धन गुरु तेग बहादुर पातशाह वह हिंद की चादर बने तो उन्होंने सारे हिंदुस्तान का ही पर्दा ढक लिया। मेरा गुरु पर्दे ढकदा है। तीजा गुण कबर का की है कि जदों मनुख नू कबर विच दफना दिता जांदा है कुछ समय बाद उस थां नू तुसी पुट के वेखो ना ते कबर उस नू अपना रूप बना लैंदी है। कबर उस नू अपना रूप बना लैंदी है क्योंकि शरीर भी मिट्टी है ते कबर विच भी मिट्टी है। असी पढ़ने हैं साहब दी बाणी कि माटी माटी होई एक रोमन हारे की कमन टेक। आखिरकार ये मिट्टी मिट्टी विच मिल जाएगी। कबीर साहब जी का भी पावन बचन है, कबीर तूरस केल के पुड़िया बांदी दे। मिट्टी कठी करके ना उस परमात्मा ने एक पुड़ी बन दिती है शरीर रूपी। कबीर तूरस केल के पुड़िया बांदी दे, दिवस चार को पेखना अंत खे की खे। केंद्र ने आखिरकार इस फिर मिट्टी ने मिट्टी विच मिल जाना है। कबर उस नू अपना रूप बना लेंदी है। ते एक गल याद रखियो, जेड़ा मेरे गुरु दी शरण विच भी आ गया है ना मेरा गुरु उन्नू अपना रूप बख्शिश कर देंदा जे। जिस दिन भाई लैणे ने अपना आपा गुरु नानक दे चरणा विच अर्पण किया सी, करतारपुर दी धरती है, गुरु नानक ने एक दिन तानक रूप अख्तियार किया, हाथ विच एक सोटा फड़ लिया शिकारी कुत्ते नाल ने, ते करतारपुर तो बाहर नू चल पे। संगतां अज पिछे पिछे चलिया ते थोड़ी दूर गए, गुरु नानक ने कुछ माया सुटी। जेडे माया दे लोभी सन ना इन्हां ने माया चुकी ते वापस अपने घरां नू आ गए। ते मैनू माफ करियो, साडे चों बहुतात ऐसी है जेडे असी गुरु कोल आउने आ ना ते केवल पदार्थां दे नाल जुड़े होए गुरु कोल आउने आ। केवल पदार्थां करके असी गुरु कोल आउने आ। कोई भागां वाला होवेगा जेड़ा आके अरदास करे कि हे पातशाह कृपा कर मेरी झोली विच नाम दी दात पा दे, मैनू अपने चरणा नाल जोड़ लै। ए ते कोई विरला ही है ना, बहुते ते असी पदार्थां नाल जुड़े आ और रुपये भावे दस रख के मत्था टेकिया होवे ना साडी लिस्ट बड़ी लम्मी हुंदी है कि मैनू आ भी चाहिए मैनू आ भी चाहिए। सेवा थोड़ी मांगण बहुता, साडियां मंगा बड़िया ने और मंग भी ऐसी हुंदी है कि जिवें कोई आर्डर कर रहा होवे किसे। ये साडी हालत है। पर जे किते जो मंगे वो ना मिले ते माफ करियो, फिर असी गुरु दा तर छड के होर पखंडियां दे डेरियां ते तुरे फिरने, फिर असी कबरां नू मत्थे टेकदे फिरने आ। पर गुरु सवारियो एक अदीब कहिंदा कि जहां कोई सर नहीं झुकता उसे भी दर नहीं कहते, हर दर पे जो झुक जाए उसे भी सर नहीं कहते। कहिंदे ने सेरी काद है जेड़ा थां थां ते झुकदा फिरे। बाबा जोरावर सिंह ते बाबा फतेह सिंह जिस दिन सूबे दी कचहरी विच पेशी वास्ते बुलाया ते दरवाजा छोटा खोलिया गया सी, उहदा कारण सी कि जदों ये जान गए सीस नवा के अंदर जाणगे छोटे दरवाजे दे रस्ते ते ताड़ी मार के आखांगे कि गुरु गोबिंद सिंह दे पुत्रां ने सूबे दे अगे सिर नवा दिता है, अपना सीस नवाया है। पर गुरु सवारियो एक गुरु सपुत्र ने इको गल कही सी। बाबा जोरावर सिंह ने कहन लगे, फतेह सिंह वेख इन्हां दा शलावा है, ये सानू चुकाना चाहते ने पर असा सीस नहीं चुकाना, ये साडा सिर चुकाना चाहता है पर असी तिलेदार जुतियां पहला अगे करांगे। इनू दस देंगे कि सूबिया तू साडा सीस झुकाना चाहना असी तेरे सिर वास्ते तिले वाली जुत्तियां लेके आए हैं। ते गुरु सवारियो उन्होंने सीस नहीं झुकाया और जदों कहा सी ना कि ए राजा है इहनू तुसी सलाम करो ते बाबा फतेह सिंह ने बांह लार के कहा सी कि कोई हर समान नहीं राजा ए भूपत सब दिवस चार के झूठे करत दवाजा। एक बारी सिर झुकया गुरु नानक दे चरणा विच दुबारा हुण किसे अगे झुक नहीं सकदा। ए सिर कट ते सकदा पर इहनू कोई झुका नहीं सकदा। गुरु सवारियो अज सिख थां थां ते झुकदा फिरदा। अज ते असीं निक्कियां निक्कियां गल्लां ते डोल जांदे, हद हो जांदी है। जदों एक भिखारी दे अगे दूजा भिखारी खड़ा हुंदा है असीं उहनां दे अगे जा के झोली अड के मंगदे हां जिन्हां दे अपने पल्ले भी कुछ नहीं। एक अदीब कहिंदा कि रब दे हुंदिआं लोकी रब तों संगदे वेखे, मंगते मंगत्यां कोलों मुरादां मंगदे वेखे। एक भिखारी खड़ा होवे ना खप्पर लै के ते दूजा उहदे सामणे आ के खड़ा हो जाए, सवेर तों शाम तक भावें खड़े रहण, दोवे भुखे मर सकते ने पर प्राप्ति दोवां नूं कुछ भी नहीं होनी क्योंकि दोवां दे पल्ले कुछ नहीं। रब दे हुंदिआं लोकी रब तों संगदे वेखे, मंगते मंगत्यां कोलों मुरादां मंगदे वेखे। जिन्हां दे तवीज़ां तों मिलदी शफा लोकां नूं, आप महापुरश मारे हुए अधरंग दे वेखे, जिन्हां नूं आप शूगर होई हुंदी है दूजिआं नूं पुड़ियां बन बन के देई जांदे ने, जिहड़े आप अखां तों अन्ने ने उह दूजिआं नूं कमल नैण सुरमा वेचदे फिरदे ने। पर किवें गल बणेगी जिन्हों अपने घर का नहीं पता वह दूजे के घर का की रस्ता दस सकता है। पर अज असी इत्थे आ के भटक गए। गुरु सवारियो उन्हां बाबियां ने सीस नहीं झुकाया तो मैं ये बेनती कर रहा सी कि जे थोड़ी जी सानू किते प्राप्ति ना होवे ना ते असी ये नहीं आखदे कि देने वाले शिकवा नहीं है तुझ पे, मेरा दामन ही इस काबल ना था, मेरी झोली इस योग नहीं सी, मैं तेरी दात नूं पवा सकदा। पर असी ते गुरु दा दर छड के भी दौड़ जाने हैं। तां ही ते कह गुरु अर्जन देव महाराज ने कहिंदे ने दस वस्तु लै पाछे पावे एक वस्त कारण बिखोट गवावे। बिखोट कहिंदे ने भरोसे नूं, जिहड़ियां पहलियां दस मिलियां ने ना पाछे पावे दा अर्थ है भुल गया। पर साहब जी कहिंदे ने एक भी ना दे दस भी हिर ले, जिहड़ी एक मंगना है जे उह तैनूं ना देवे, जिहड़ियां पहलियां दस दित्तियां ने जे उह भी तेरे कोल खोलवे ते फिर की करेगा। एक भी ना दे दस भी हिर ले तो मूड़ा कहो कहां करे, जिस ठाकर से ना ही चारा तां को कीचै सद नमस्कारा। उस परमात्मा दा शुकराना कर। पर मनुख केवल पदार्थां नाल जुड़िया होया, गुरु दे कोल भी आउंदा ते गुरु दे कोल नाम दी दात लैण नहीं आउंदा, केवल पैसे दा बजा होया आउंदा। पर मैं एक होर बेनती करां, डॉक्टर सर मुहम्मद इकबाल ने बड़ी प्यारी गल कही है। वो कहिंदे ने जेड़े केवल माया करके गुरु कोल आउंदे ने ना वो गुरु दे पुजारी नहीं, वो माया दे पुजारी ने। ते जेड़ा माया दा पुजारी है उन्हू क्या है हवसगीर। डॉक्टर सर मुहम्मद इकबाल ने बड़ा प्यारा बचन किया, वो कहिंदे ने खुदाया हवस के बंदे वफा को बेच देते हैं, खुदा के घर की क्या कहिए खुदा को बेच देते हैं। जेड़ा हवसगीर बंदा है ना जी वो हरेक चीज का सौदा करेगा, पैसे की खातर वो अणख का सौदा करदा, ईमान का सौदा करदा, वो धर्म का सौदा करेगा, वह गुरु का भी सौदा कर जांदा, वाहेगुरु का सौदा भी कर जांदा। पैसे चाहिए ने तो मैं बेनती कर रहा सी, गुरु नानक ने माया सुटी, जेडे माया दे लोभी सन ना इन्होंने माया चुकी ते वापस अपने घरां नूं आ गए। कुछ होर अजे पिछे तुरे आउंदे ने, मेरे पातशाह जी ने कुछ मोहरां सुटियां, इन्होंने भी मोहरां चुकियां ते वापस अपने घरां नूं आ गए। पर एक अजे भी पिछे तुरे आ रहा सी, ये कौन सी, ਇਹ ਸੀ ਭਾਈ ਲਹਿਣਾ। ਭਾਈ ਲਹਿਣਾ ਅਜੇ ਵੀ ਪਿੱਛੇ ਤੁਰਿਆ ਆਉਂਦਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਉਹ ਲਹਿਣਿਆ ਸਾਰੇ ਆਪਣੇ ਆਪਣੇ ਘਰਾਂ ਨੂੰ ਤੁਰ ਗਿਆ, ਤੂੰ ਕਿਉਂ ਨਹੀਂ ਜਾਂਦਾ, ਜਾਂ ਤੂੰ ਵੀ ਆਪਣੇ ਘਰ ਨੂੰ ਵਾਪਸ ਚਲਾ ਜਾ। ਤੇ ਭਾਈ ਲਹਿਣੇ ਨੇ ਗੁਰੂ ਨਾਨਕ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਘੁੱਟ ਕੇ ਚਰਨ ਫੜ ਲਏ ਤੇ ਰਸਨਾ ਤੋਂ ਇਹ ਸ਼ਬਦ ਕਹੇ ਸਨ, ਕਹਿਣ ਲੱਗੇ ਦਾਤਾ ਜਿਹੜੇ ਆਪਣੇ ਆਪਣੇ ਘਰਾਂ ਵਾਲੇ ਸਨ ਉਹ ਤੇ ਘਰਾਂ ਨੂੰ ਤੁਰ ਗਏ, ਮੇਰੇ ਦਾਤਿਆ ਮੇਰਾ ਤੇ ਟਿਕਾਣਾ ਹੀ ਤੇਰੇ ਚਰਨਾਂ ਵਿੱਚ, ਦੱਸ ਮੈਂ ਕਿੱਥੇ ਜਾਵਾਂ, ਮੇਰਾ ਟਿਕਾਣਾ ਤੇਰੇ ਚਰਨਾਂ ਵਿੱਚ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲਹਿਣੇ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ ਤੇ ਕਿਹਾ ਸੀ ਉਹ ਲਹਿਣਿਆ ਜੇ ਤੇਰਾ ਟਿਕਾਣਾ ਮੇਰੇ ਚਰਨਾਂ ਵਿੱਚ ਨਾ, ਮੈਂ ਵੀ ਹੁਣ ਤੱਕ ਟਿਕਾਣਾ ਹੀ ਲੱਭਦਾ ਫਿਰਦਾ ਸਾਂ, ਅੱਜ ਮੈਨੂੰ ਵੀ ਟਿਕਾਣਾ ਲੱਭ ਗਿਆ। ਕਹਿਣ ਲੱਗੇ ਅੱਜ ਮੈਨੂੰ ਵੀ ਟਿਕਾਣਾ ਲੱਭ ਗਿਆ। ਤੇ ਇੱਕ ਅਦੀਬ ਨੇ ਕਿਹਾ, ਉਹ ਕਹਿੰਦੇ ਨੇ ਕਿ ਨਦਰੇ ਰਹਿਮਤ ਸੇ ਗੁਰੂ ਨਾਨਕ ਜਿੱਧਰ ਇਸ਼ਾਰਾ ਕਰਦੀ ਆ, ਗੁਰੂ ਨਾਨਕ ਦੀ ਮਿਹਰ ਦੀ ਨਦਰ ਐਸੀ ਹੈ, ਨਦਰੇ ਰਹਿਮਤ ਸੇ ਗੁਰੂ ਨਾਨਕ ਜਿੱਧਰ ਇਸ਼ਾਰਾ ਕਰਦੀ ਆ, ਜ਼ਰੇ ਕੋ ਸੂਰਜ ਕੀਆ ਕਤਰੇ ਕੋ ਦਰਿਆ ਕਰਦੀ ਆ। ਦੈਂਤ ਸਾਧੂ ਬਣਾ, ਸੱਜਣ ਵੀ ਸੱਜਣ ਹੋ ਗਿਆ, ਅਰੇ ਬੰਦੋ ਕੀ ਕਿਆ ਬਾਤ ਥੀ ਰੀਠੇ ਕੋ ਮੀਠਾ ਕਰ ਦਿਆ। ਇਸ਼ਕ ਕੀ ਭੱਠੀ ਮੇਂ ਡਾਲ ਕਰ ਜਬ ਕੁੰਦਨ ਕੀਆ, ਲਹਿਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰ ਦਿਆ। ਪਰਮਾਤਮਾ ਦਾ ਰੂਪ ਬਣਾ ਦਿੱਤਾ। ਜੇ ਆਪ ਗੁਰੂ ਨਾਨਕ ਦੇਵ ਮਹਾਰਾਜ ਦੇ ਸੰਬੰਧ ਵਿੱਚ ਪੜ੍ਹਦੇ ਹਾਂ ਕਿ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਜਿਹੜਾ ਝੁੱਕ ਗਿਆ ਨਾ, ਮੇਰੇ ਗੁਰੂ ਨਾਨਕ ਨੇ ਉਹਨੂੰ ਆਪਣਾ ਰੂਪ ਬਖਸ਼ਿਸ਼ ਕਰ ਦਿੱਤਾ। ਜਿਨ੍ਹਾਂ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦਸਵੇਂ ਜਾਮੇ ਵਿੱਚ ਆਪਣਾ ਆਪਾ ਗੁਰੂ ਅੱਗੇ ਸਰੈਂਡਰ ਕੀਤਾ ਸੀ ਨਾ, ਉਹਨਾਂ ਨੂੰ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਚਨ ਕਹੇ ਸਨ ਤੇ ਕਹਿਣ ਲੱਗੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਕਹਿੰਦੇ ਨੇ ਖਾਲਸਾ ਮੇਰਾ ਖਾਸ ਰੂਪ ਹੈ, ਆਪਣਾ ਰੂਪ ਦਿੱਤਾ। ਤੇ ਕਿੰਨਾ ਨੂੰ ਦਿੱਤਾ? ਜਿਨ੍ਹਾਂ ਨੇ ਆਪਣਾ ਆਪਾ ਗੁਰੂ ਅੱਗੇ ਸਰੈਂਡਰ ਕਰ ਦਿੱਤਾ। ਇੱਕ ਗੱਲ ਕਹਿ ਕੇ ਤੇ ਮੈਂ ਸਮਾਪਤੀ ਕਰਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਂਦੇੜ ਸਾਹਿਬ ਦੀ ਧਰਤੀ ਤੇ ਨੇ, ਜੋਤੀ ਜੋਤ ਸਮਾਣ ਤੋਂ ਪਹਿਲਾਂ ਸਿੱਖਾਂ ਨੂੰ ਬੁਲਾਇਆ, ਸਾਰੇ ਖਾਲਸੇ ਇਕੱਠੇ ਹੋਏ ਤੇ ਮੇਰੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲੇ ਹੋ, ਪਰ ਪਾਤਸ਼ਾਹ ਜੇ ਕਿਤੇ ਤੁਹਾਡੇ ਸਰੀਰ ਦਾ ਦਰਸ਼ਨ ਕਰਨਾ ਹੋਵੇ ਤੇ ਕਿੱਥੋਂ ਕਰੀਏ? ਤੇ ਮੇਰੇ ਪਾਤਸ਼ਾਹ ਨੇ ਕਿਹਾ ਸੀ ਕਿ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਹੈ, ਮੇਰਾ ਸਰੀਰ ਗੁਰੂ ਪੰਥ ਵਿੱਚ ਹੈ, ਤੁਸੀਂ ਗੁਰੂ ਪੰਥ ਵਿੱਚੋਂ ਮੇਰਾ ਦਰਸ਼ਨ ਕਰਿਓ। ਤੇ ਉਸ ਵੇਲੇ ਮੇਰੇ ਸਾਹਿਬ ਨੇ ਕਿਹਾ ਸੀ ਜਦੋਂ ਪੰਜ ਸਿੰਘ ਤਿਆਰ ਬਰ ਤਿਆਰ ਹੋਣਗੇ ਨਾ, ਸ਼ਸਤਰਧਾਰੀ, ਤੁਸੀਂ ਉਹਨਾਂ ਦਾ ਦਰਸ਼ਨ ਕਰਿਆ ਜੇ, ਉਹਨਾਂ ਦੇ ਦਰਸ਼ਨਾਂ ਦੇ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ। ਤੇ ਸਿੰਘਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜੇ ਕਿਤੇ ਪੰਜ ਇਕੱਠੇ ਨਾ ਹੋਣ ਤੇ ਫਿਰ ਕੀ ਕਰੀਏ? ਤੇ ਮੇਰੇ ਪਾਤਸ਼ਾਹ ਨੇ ਕਿਹਾ ਸੀ, ਕਹਿਣ ਲੱਗੇ ਜੇ ਇੱਕ ਵੀ ਖਾਲਸਾ ਤਿਆਰ ਬਰ ਤਿਆਰ ਹੋਵੇਗਾ ਨਾ, ਤੇ ਉਹਦਾ ਦਰਸ਼ਨ ਕਰ ਲਿਓ, ਉਹਦੇ ਵਿੱਚੋਂ ਵੀ ਮੇਰਾ ਦਰਸ਼ਨ ਤੁਹਾਨੂੰ ਹੋਵੇਗਾ, ਕਿਉਂਕਿ ਤੁਹਾਨੂੰ ਮੈਂ ਆਪਣਾ ਰੂਪ ਦੇ ਕੇ ਚੱਲਿਆ। ਤੇ ਗੁਰੂ ਸਵਾਰਿਓ ਸਿੰਘਾਂ ਨੇ ਫਿਰ ਬੇਨਤੀ ਕੀਤੀ, ਕਹਿਣ ਲੱਗੇ ਜੇ ਕਿਤੇ ਇੱਕ ਵੀ ਨਾ ਮਿਲੇ, ਕਦੇ ਸਮਾਂ ਐਸਾ ਵੀ ਹੁੰਦਾ ਹੈ, ਮਾਨਯੋਗ ਦਾਸ ਦੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਨੇ ਨਾ ਇੱਕ ਵਾਰੀ ਵਚਨ ਕੀਤਾ, ਕਹਿਣ ਲੱਗੇ ਅਸੀਂ ਗਏ ਬਗਦਾਦ ਦੀ ਧਰਤੀ ਤੇ ਜਾ ਰਹੇ ਸਨ ਤੇ ਇੱਕ ਬਜ਼ੁਰਗ ਬਾਬਾ ਜੀ ਦੌੜਦੇ ਹੋਏ ਆਏ ਤੇ ਉਹਨਾਂ ਨੇ ਆ ਕੇ ਮਸਕੀਨ ਜੀ ਦੇ ਚਰਨਾਂ ਵਿੱਚ ਸਿਰ ਰੱਖ ਦਿੱਤਾ। ਮਸਕੀਨ ਜੀ ਕਹਿੰਦੇ ਨੇ, ਮੈਂ ਛੇਤੀ ਨਾਲ ਉਹਨਾਂ ਨੂੰ ਬਾਹੂ ਫੜ ਕੇ ਉਠਾਇਆ ਤੇ ਮੈਂ ਕਿਹਾ, ਗੁਰਮੁਖੋ ਤੁਹਾਡੇ ਚਿਹਰੇ ਤੇ ਗੁਰੂ ਗੋਬਿੰਦ ਸਿੰਘ ਦੀ ਮੋਹਰ ਹੈ, ਤੁਸੀਂ ਖੰਡੇ ਬਾਟੇ ਦੀ ਪੌਲ ਲਈ ਏ, ਪਰ ਤੁਸੀਂ ਮੇਰੇ ਚਰਨਾਂ ਤੇ ਸਿਰ ਕਿਉਂ ਰੱਖ ਦਿੱਤਾ? ਕਹਿੰਦੇ ਨੇ ਉਸ ਬਜ਼ੁਰਗ ਦੀਆਂ ਅੱਖਾਂ ਵਿੱਚ ਆਂਸੂ ਵਹਿ ਰਹੇ ਸਨ ਤੇ ਹੱਥ ਜੋੜ ਕੇ ਕਹਿਣ ਲੱਗੇ, ਗਿਆਨੀ ਜੀ ਮੈਨੂੰ 30 ਸਾਲ ਹੋ ਗਏ ਨੇ ਇੱਥੇ ਆਇਆ, ਮੈਂ 30 ਸਾਲਾਂ ਵਿੱਚ ਕਿਸੇ ਗੁਰਸਿੱਖ ਦਾ ਦਰਸ਼ਨ ਨਹੀਂ ਕੀਤਾ, ਜਦੋਂ ਅੱਜ ਮੈਂ ਤੁਹਾਨੂੰ ਵੇਖਿਆ ਤੇ ਮੇਰੇ ਕੋਲੋਂ ਰਿਹਾ ਹੀ ਨਾ ਗਿਆ, ਮੈਂ ਆਪਣਾ ਸੀਸ ਤੁਹਾਡੇ ਚਰਨਾਂ ਵਿੱਚ ਰੱਖ ਦਿੱਤਾ। ਤੇ ਮਸਕੀਨ ਜੀ ਕਹਿੰਦੇ ਨੇ, ਬਾਬਾ ਹੁਣ ਮੇਰਾ ਜੀ ਕਰਦਾ ਮੈਂ ਆਪਣਾ ਸੀਸ ਤੇਰੇ ਚਰਨਾਂ ਵਿੱਚ ਰੱਖ ਦਿਆਂ। ਕਿਉਂ? ਕਹਿਣ ਲੱਗੇ, ਜਿੱਥੇ 30 ਸਾਲ ਹੋ ਗਏ ਨੇ ਤੂੰ ਕਿਸੇ ਗੁਰਸਿੱਖ ਦਾ ਦਰਸ਼ਨ ਨਹੀਂ ਕੀਤਾ, ਤੂੰ ਉੱਥੇ ਵੀ ਗੁਰੂ ਦੀ ਸਿੱਖੀ ਨੂੰ ਸੰਭਾਲ ਕੇ ਬੈਠਾ, ਮੈਂ ਤੇ ਉਹ ਥਾਂ ਵੇਖਦਾ ਜਿੱਥੇ ਥਾਂ ਥਾਂ ਗੁਰੂ ਦੇ ਚਰਨ ਪਏ, ਅੱਜ ਉੱਥੇ ਸਿੱਖੀ ਨਜ਼ਰ ਨਹੀਂ ਆ ਰਹੀ, ਅੱਜ ਅਸੀਂ ਸਿੱਖੀ ਤੋਂ ਵਿਰਵੇ ਹੁੰਦੇ ਜਾ ਰਹੇ ਹਾਂ। ਕਦੀ ਸਮਾਂ ਐਸਾ ਬਣ ਜਾਂਦਾ? ਕਹਿਣ ਲੱਗੇ, ਜੇ ਇੱਕ ਵੀ ਨਾ ਮਿਲੇ ਤੇ ਫਿਰ ਕੀ ਕਰੀਏ। ਤੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ, ਐ ਖਾਲਸਾ ਤੂੰ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰੀ, ਤੂੰ ਨਿਤਨੇਮ ਦੀਆਂ ਬਾਣੀਆਂ ਪੜੀ, ਜਦੋਂ ਆਪਣੇ ਤਨ ਤੇ ਕਕਾਰ ਸਜਾ ਕੇ ਤੂੰ ਸ਼ੀਸ਼ੇ ਦੇ ਸਾਹਮਣੇ ਖੜਾ ਹੋਵੇਗਾ, ਤੇਰੇ ਵਿੱਚੋਂ ਵੀ ਤੈਨੂੰ ਮੇਰਾ ਦਰਸ਼ਨ ਹੋ ਜਾਏਗਾ। ਤੋ ਗੁਰੂ ਸਵਾਰਿਓ, ਐਸੀ ਮਹਾਨ ਕਿਰਪਾ ਕਲਗੀ ਵਾਲੇ ਪਾਤਸ਼ਾਹ ਜੀ ਨੇ ਸਾਡੇ ਤੇ ਕੀਤੀ ਹੈ। ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਜਦੋਂ ਅਸੀਂ ਆਪਣਾ ਆਪਾ ਗੁਰੂ ਅੱਗੇ ਅਰਪਣ ਕਰਾਂਗੇ ਨਾ, ਤੇ ਗੁਰੂ ਸਾਨੂੰ ਆਪਣਾ ਰੂਪ ਬਖਸ਼ਿਸ਼ ਕਰ ਦਿੰਦਾ। ਇਹ ਗੁਰੂ ਦਾ ਗੁਣ ਹੈ, ਪਰ ਪਹਿਲਾਂ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚਲੀਏ, ਸਾਨੂੰ ਕਿਤੇ ਮਨ ਕਰਕੇ ਮਰਨ ਦੀ ਜਾਂਚ ਆ ਜਾਏ। ਮਨ ਕਰਕੇ ਮਰਨਾ ਬੜਾ ਕਠਿਨ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੇ। ਕਿਸ ਤਰ੍ਹਾਂ? ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ। ਕਹਿੰਦੇ ਨੇ ਸ਼ਬਦ ਤੇ ਸੁਰਤ ਦਾ ਮੇਲ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਕਿਹਾ ਸੀ, ਪਰ ਮੇਰੇ ਕੋਲ ਸਮਾਂ ਨਹੀਂ ਇਸ ਵੇਲੇ। ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਮਾਲਕ ਦੀ ਕੀਰਤੀ ਕਰਦਿਆਂ ਸਾਨੂੰ ਕਰਤੇ ਨਾਲ ਜੋੜਦੇ। ਇੰਨੀ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ। ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ। ਕਹਿੰਦੇ ਨੇ ਜਦੋਂ ਸ਼ਬਦ ਦਾ ਤੇ ਸੁਰਤ ਦਾ ਮੇਲ ਹੁੰਦਾ ਨਾ, ਫਿਰ ਸਾਨੂੰ ਸ਼ਬਦ ਦੀ ਸਮਝ ਪੈਂਦੀ ਹੈ। ਇੱਕ ਗੱਲ ਯਾਦ ਰੱਖਿਓ, ਭਾਈ ਸਾਹਿਬ ਜੀ ਆ ਗਏ ਨੇ, ਹਾਂ ਪਹੁੰਚ ਰਹੇ ਨੇ। ਤਾਂ ਮੈਂ ਇਹ ਬੇਨਤੀ ਕਰਾਂ ਕਿ ਵੇਖੋ, ਗੁਰੂ ਨਾਨਕ ਨੇ ਐਵੇਂ ਨਹੀਂ ਆਖਿਆ ਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ, ਕਿ ਮੇਰਾ ਗੁਰੂ ਸ਼ਬਦ ਹੈ ਤੇ ਚੇਲਾ ਕੌਣ ਹੈ? ਸਰੀਰ ਨਹੀਂ, ਚੇਲਾ ਹੈ ਸੁਰਤ। ਕਿਉਂ? ਕਿਉਂਕਿ ਜਦੋਂ ਸੁਰਤ ਦੇ ਨਾਲ ਸ਼ਬਦ ਨੂੰ ਪੜਾਂਗੇ ਨਾ, ਤੇ ਫਿਰ ਸਾਨੂੰ ਸਮਝ ਪਵੇਗੀ। ਤੇ ਜੇ ਸੁਰਤ ਵਿੱਚ ਨਹੀਂ ਤੇ ਪੜਿਆ ਵੀ ਕਿਸੇ ਅਰਥ ਨਹੀਂ ਜੇ ਆਉਣਾ। ਤੁਸੀਂ ਇਹ ਵੇਖਿਆ ਹੋਵੇਗਾ ਕਿ ਸਾਡੀਆਂ ਕੇਵਲ ਅੱਖਾਂ ਨਹੀਂ ਵੇਖਦੀਆਂ, ਸੁਰਤ ਵੇਖਦੀ। ਕਈ ਵਾਰੀ ਕੋਈ ਬੰਦਾ ਚਿੱਟੇ ਦਿਨ ਦੂਜੇ ਮਨੁੱਖ ਨਾਲ ਟਕਰਾ ਗਿਆ, ਜਿਹਦੇ ਨਾਲ ਟਕਰਾਇਆ ਉਹਨੇ ਇਤਰਾਜ਼ ਕੀਤਾ, ਕਹਿਣ ਲੱਗਾ, ਸੱਜਣਾ ਤੇਰੀਆਂ ਅੱਖਾਂ ਦੀ ਬਿਨਾਈ ਕੰਮ ਨਹੀਂ ਕਰਦੀ, ਤੈਨੂੰ ਨਜ਼ਰ ਨਹੀਂ ਆਉਂਦਾ, ਤੂੰ ਚਿੱਟੇ ਦਿਨ ਮੇਰੇ ਨਾਲ ਕਿਉਂ ਟਕਰਾ ਗਿਆ? ਉਹ ਕਹਿਣ ਲੱਗਾ, ਨਹੀਂ ਮੇਰੀਆਂ ਅੱਖਾਂ ਤੇ ਠੀਕ ਨੇ, ਪਰ ਮੇਰਾ ਧਿਆਨ ਹੋਰ ਪਾਸੇ ਹੋ ਗਿਆ ਸੀ। ਇਹਦਾ ਮਤਲਬ ਕੇਵਲ ਅੱਖਾਂ ਨਹੀਂ ਵੇਖਦੀਆਂ, ਅੱਖਾਂ ਹੁੰਦਿਆਂ ਵੀ ਬੰਦਾ ਟਕਰਾ ਜਾਂਦਾ ਜੇ ਕਿਤੇ ਧਿਆਨ ਹੋਰ ਪਾਸੇ ਚਲਾ ਜਾਏ। ਕੇਵਲ ਕੰਨ ਨਹੀਂ ਸਾਡੇ ਸੁਣਦੇ, ਧਿਆਨ ਸੁਣਦਾ, ਸੁਰਤ ਸੁਣਦੀ। ਕਈ ਵਾਰੀ ਤੁਸੀਂ ਕੋਲ ਬੈਠਿਆਂ ਕਿਸੇ ਨਾਲ ਗੱਲ ਕਰਦੇ ਹੋ ਨਾ, ਤੇ ਗੱਲ ਸੁਣਨ ਵਾਲਾ ਕਹਿੰਦਾ, ਜੀ ਮਿੱਤਰਾ ਮੈਨੂੰ ਦੁਬਾਰਾ ਸੁਣਾਈ, ਮੈਂ ਸੁਣਿਆ ਨਹੀਂ। ਉਹ ਕਹਿੰਦਾ, ਹੱਦ ਹੋ ਗਈ, ਤੂੰ ਤੇ ਮੇਰੇ ਕੋਲ ਬੈਠਾ, ਮੈਂ ਤੇ ਇੰਨਾ ਉੱਚੀ ਬੋਲ ਰਿਹਾ ਪਰ ਤੈਨੂੰ ਸੁਣਿਆ ਕਿਉਂ ਨਹੀਂ? ਤੇਰੇ ਕੰਨ ਨਹੀਂ ਕੰਮ ਕਰਦੇ? ਉਹ ਕਹਿਣ ਲੱਗਾ, ਨਹੀਂ ਮੇਰੇ ਕੰਨਾਂ ਦੀ ਸਰੋਤ ਤੇ ਠੀਕ ਹੈ, ਪਰ ਮੇਰਾ ਧਿਆਨ ਹੋਰ ਪਾਸੇ ਚਲਾ ਗਿਆ ਸੀ। ਕੇਵਲ ਕੰਨ ਨਹੀਂ ਸੁਣਦੇ, ਧਿਆਨ ਸੁਣਦਾ। ਔਰ ਇੱਕ ਬੇਨਤੀ ਮੈਂ ਹੋਰ ਕਰਾਂ, दुख भी सुरत दा है, दुख भी सुरत दा शरीर दा नहीं। जिन्ना बंदा ज्यादा सुचेत होवेगा ना उन्ना ही ज्यादा दुख महसूस करेगा जिन्ना सुचेत है। एक बच्चे नूं भावें 104 डिग्री टैंपरेचर होवे ना वो साथियों विच खेडदा हुंदा है, मां ने बाहों फड़िया ते वेख्या बेटा तेनूं इन्ना तेज बुखार है चल तेनूं दवाई लैके दिया, पर वो साथियों नाल खेडदा है क्योंकि अचेत है। तो बापू नूं 102 डिग्री बुखार होवे उहने सारे टब्बर नूं वक्त पाया हुंदा है, क्योंकि जिन्ना ज्यादा सुचेत होएगा उन्ना ज्यादा दुख महसूस करेगा। एक पागल बंदा इन्ना दुख महसूस नहीं जे करदा जिन्ना के सियाणा बंदा दुख महसूस करदा है, क्योंकि दुख सुरतदा है। असीं वेखदे हां जदों किते बंदे नूं जरा जिन्नी सुई चुभ जाए तो तड़प उठदा है, पर जदों डॉक्टर ने ऑपरेशन करना हुंदा है उन्हें सारी शरीर की चीरा फाड़ करनी है, किवें दुख महसूस करेगा बर्दाश्त करेगा। फिर डॉक्टर पता की करदा है, उस मनुख नूं सुरत तो बेसुरत कर दिंदा है, सुरत तो बेसुरत कर दिता, हुण चीर लो फाड़ लो जो मर्जी करो इनू दुख महसूस नहीं होवेगा, क्योंकि जिहड़ा दुख है ना वह भी सुरत दा है। और यही कारण है कि जिहड़े लोग अपने कर्मां करके दुखी ने वो उस दुख नूं भुलाण वास्ते फिर नशियां दा आसरा लैंदे ने, ते की करदे ने कि सुरत नूं नीवां लै जांदे ने। सुरत नूं नीवां लै जाओ नशियां दा आसरा लैके दुख नहीं व्यापदा। कई कहणगे जी असीं गम भुलाण वास्ते पीने, पर जिहड़े रब दे प्यारे ने ना वह सुरत नूं परमात्मा तंद नाल जोड़ देंदे ने। जिहड़े सुरत नूं परमात्मा नाल जोड़ देंदे ने उन्हां नूं भी दुख नहीं जे व्यापदा। वह तत्ती तवी ते बह के भी गीत गाते रहिंदे ने, तेरा किया मीठा लागे हर नाम पदार्थ नानक मांगे, वह ते बंद बंद कटवा के भी सिखी दे गीत गाते रहिंदे ने, दुख नहीं व्यापदा। भाई मनी सिंह दा बंद बंद कट्टन लगे ते क्या सी, कहन लगे भाई जी ये जीवन बार बार नहीं मिलना, तुसी दीन कबूल कर लो। ते भाई मनी सिंह जी ने बड़ा प्यारा जवाब दिता सी, वो कहन लगे कि ये शरीर पहला भी बड़ी बारी मिलिया ते अगों भी बड़ी बारी मिलेगा। देही किसकी बापड़ी, इहदा मतलब शरीर किहदा विचारा है, देही किसकी बापड़ी जो सिखी साबत होए, देही तो आवण जान है सिखी मिले कब कोए। कहिंदे ने शरीर ते आउंदा जांदा ही रहिंदा है, पर सिखी ते बड़े भागां दे नाल मिलदी है। गुरु नानक दे घर नाल सांझ बड़े वड्डे भागां दे नाल पैंदी जे। तो गुरु सवारियो ये ओही कह सकते ने जिन्हां दी सुरत परमात्मा दे नाल जुड़ी है, जिन्हां दी सुरत शब्द विच जुड़ी है। भाई साहिब भाई गुरदास जी कहिंदे ने, शब्द सुरत लवलीन होए ओ आप गुआवे। आप गुआवे दा अर्थ है अंदरों हउमे नूं मारना, अपने आपे नूं खत्म करना, हंकार नूं मारना। ते अगलियां पंक्तियां विच बख्शिश करदे ने, तन धरती कर धर्मशाल। कहिंदे ने इस तन नूं धर्मशाल बनाना है। ख्याल करियो घर घर अंदर धर्मशाल होवे कीर्तन सदा वसोवा। इस तन नूं धर्मशाला बनाना है, पर माफ करियो किन्ने कुने जिन्हां ने इस तन नूं धर्मशाला बनाया होवेगा। बहुतिया ने तो डस्टबिन ही बना लिया इस शरीर नूं, जो गंदगी असीं इहदे विच सुट्टी तुरे जाने आ सानू पता ही नहीं। एक पागल बंदे की पता की निशानी होंदी है, पागल बंदे की निशानी की है कि सड़क के विचकार खड़ा होवे, दोवे पासे तो ट्रैफिक रुक गया, हॉर्न वज रहे ने, ਪਰ ਉਹਦੀ ਸਿਹਤ 'ਤੇ ਕੋਈ ਅਸਰ ਨਹੀਂ, ਉਹਦਾ ਸਰਟੀਫਿਕੇਟ ਵੇਖਣ ਦੀ ਲੋੜ ਨਹੀਂ, ਉਸ ਤਰ੍ਹਾਂ ਹੀ ਪਤਾ ਲੱਗ ਜਾਏਗਾ ਕਿ ਇਹ ਬੰਦਾ ਪਾਗਲ ਹੈ। ਪਾਗਲ ਬੰਦੇ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਕੱਪੜੇ ਕਿਸ ਤਰ੍ਹਾਂ ਦੇ ਪਾਣੇ ਨੇ, ਕਿਸ ਤਰ੍ਹਾਂ ਦੇ ਨਹੀਂ ਪਾਣੇ, ਕਦੇ ਪੁੱਠੇ ਪਾ ਲੈਂਦਾ, ਕਦੇ ਸਿੱਧੇ ਪਾ ਲੈਂਦਾ। ਅਤੇ ਅੱਜ ਸਾਡੀ ਵੀ ਹਾਲਤ ਇਸ ਤਰ੍ਹਾਂ ਦੀ ਹੋ ਗਈ, ਅੱਜ ਸਾਨੂੰ ਵੀ ਨਹੀਂ ਜੇ ਪਤਾ ਲੱਗਦਾ। ਮੈਂ ਤਾਂ ਹੈਰਾਨ ਹੋ ਜਾਂਦਾ, ਕਈ ਵਾਰੀ ਕੈਪਰੀਆਂ ਪਾ ਕੇ ਅਸੀਂ ਗੁਰਦੁਆਰੇ ਤੁਰੇ ਆਉਂਦੇ ਹਾਂ। ਇਹ ਸਮਝ ਹੀ ਨਹੀਂ ਹੈ ਕਿ ਕਿਸ ਤਰ੍ਹਾਂ ਦੇ ਵਸਤਰ ਪਾਣੇ ਨੇ, ਕਿਵੇਂ ਦੇ ਨਹੀਂ ਪਾਣੇ। ਸਾਡੀਆਂ ਭੈਣਾਂ, ਉਹਨਾਂ ਨੂੰ ਨਹੀਂ ਪਤਾ ਰਿਹਾ ਕਿ ਮੈਂ ਵਸਤਰ ਕਿਵੇਂ ਦੇ ਪਾ ਕੇ ਗੁਰੂ ਘਰ ਵਿੱਚ ਜਾਣਾ। ਵੀਰਾਂ ਨੂੰ ਨਹੀਂ ਪਤਾ ਰਿਹਾ, ਕਿਉਂ? ਇਹ ਜਿਹੜੀ ਮਾਇਆ ਹੈ ਨਾ, ਮਾਇਆ ਨੇ ਮਨੁੱਖ ਦਾ ਦਿਮਾਗ ਫੇਰ ਕੇ ਰੱਖ ਦਿੱਤਾ ਹੈ। ਦਿਮਾਗੀ ਸੰਤੁਲਨ ਸਾਡਾ ਜਾਂਦਾ ਰਿਹਾ। ਹੁਣ ਪਾਗਲ ਬੰਦੇ ਨੂੰ ਇਹ ਨਹੀਂ ਪਤਾ ਕਿ ਮੈਂ ਕੀ ਖਾਣਾ ਅਤੇ ਕੀ ਨਹੀਂ ਖਾਣਾ। ਜਿਹੜੀ ਚੀਜ਼ ਇਹਨੂੰ ਮਿਲੀ ਉਹਨੇ ਫੜ ਕੇ ਬਸ ਮੂੰਹ ਵਿੱਚ ਪਾ ਲਈ। ਅੱਜ ਇਹ ਹਾਲਤ ਸਾਡੀ ਹੁੰਦੀ ਜਾ ਰਹੀ ਹੈ। ਅੱਜ ਤੇ ਅੰਮ੍ਰਿਤ ਕੌੜਾ ਬਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ। ਸ਼ਰਾਬ ਚੰਗੀ ਲੱਗਦੀ ਹੈ ਅਤੇ ਅੰਮ੍ਰਿਤ ਕੌੜਾ ਲੱਗਦਾ। ਅੱਜ ਤਾਂ ਮੈਂ ਵੇਖਦਾ ਕਿ ਬੰਦਾ ਇੰਨਾ ਗੋਲੀ ਤੋਂ ਨਹੀਂ ਜੇ ਡਰਦਾ ਜਿੰਨਾ ਅੰਮ੍ਰਿਤ ਤੋਂ ਡਰਦਾ ਕਿ ਜੇ ਮੈਂ ਅੰਮ੍ਰਿਤ ਛੱਕ ਲਿਆ ਤਾਂ ਪਤਾ ਨਹੀਂ ਕੀ ਹੋ ਜਾਣਾ। ਇਹ ਅੱਜ ਸਾਡੀ ਹਾਲਤ ਹੁੰਦੀ ਜਾਂਦੀ ਹੈ। ਤੋ ਖੈਰ ਸਮਾਂ ਨਹੀਂ, ਮੈਂ ਇਹ ਬੇਨਤੀ ਕਰਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤਨ ਧਰਤੀ ਕਰ ਧਰਮਸ਼ਾਲ, ਕਹਿੰਦੇ ਨੇ ਕਿ ਇਹਨੂੰ ਸ਼ਰਾਬ ਦਾ ਡੱਬਾ ਨਾ ਬਣਾਓ, ਇਹਨੂੰ ਝੂਠ ਦਾ ਅੱਡਾ ਨਾ ਬਣਾਓ, ਇਹਨੂੰ ਧਰਮਸ਼ਾਲ ਬਣਾਉਣਾ। ਅਤੇ ਪੁੱਛਿਆ ਕਿ ਭਾਈ ਜੀ, ਧਰਮਸ਼ਾਲ ਦੇ ਵਿੱਚ ਤਾਂ ਬੜੇ ਸੋਹਣੇ ਗਲੀਚੇ ਵਿਛਾਏ ਜਾਂਦੇ ਨੇ, ਦਰੀਆਂ ਵਿਛਾਈਆਂ ਜਾਂਦੀਆਂ, ਇਸ ਤਨ ਨੂੰ ਧਰਮਸ਼ਾਲ ਬਣਾ ਕੇ ਅਤੇ ਇਹਦੇ ਵਿੱਚ ਵਿਛਾਉਣਾ ਕੀ ਕਰੀਏ? ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾਵੇ, ਕਹਿੰਦੇ ਨੇ ਮਨ ਨੂੰ ਦੱਬ ਦੀ ਤਰ੍ਹਾਂ ਵਿਛਾ ਦੇ ਵਿੱਚ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਮਨ ਨੂੰ ਦੱਬ ਦੀ ਤਰ੍ਹਾਂ ਵਿਛਾਉਣਾ, ਜਿਵੇਂ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜੇ ਸਭ। ਪਹਿਲੇ ਸਮਿਆਂ ਵਿੱਚ ਲੋਕਾਂ ਨੇ ਦੱਬ ਵੱਢ ਕੇ ਅਤੇ ਰਸਤੇ ਵਿੱਚ ਸੁੱਟ ਦੇਣੀ, ਲੋਕਾਂ ਦੇ ਪੈਰਾਂ ਥੱਲੇ, ਮਾਲ ਡੰਗਰ ਦੇ ਪੈਰਾਂ ਥੱਲੇ ਆ ਕੇ ਇੰਨੀ ਕੁ ਲਤਾੜੀ ਜਾਣੀ ਕਿ ਉਸ ਦੱਬ ਨੇ ਮੁਲਾਇਮ ਹੋ ਜਾਣਾ, ਫਿਰ ਉਹਦੇ ਰੱਸੇ ਵੱਟ ਕੇ ਸਿਰਾਂ ਤੇ ਰੱਖ ਕੇ ਲੋਕਾਂ ਨੇ ਘਰਾਂ ਨੂੰ ਲੈ ਜਾਣੇ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ। ਇੱਕ ਛਿੱਜੈ ਭਾਵ ਵੱਢਦੇ ਨੇ, ਵਿਆਹ ਲਤਾੜੀਏ ਤੇ ਦੂਜੇ ਫਿਰ ਲਤਾੜਦੇ ਨੇ, ਤਾਂ ਸਾਈਂ ਦੇ ਦਰਵਾੜੀਏ, ਤਾਂ ਮਾਲਕ ਦੇ ਘਰ ਵਿੱਚ ਟਿਕਾਣਾ ਮਿਲਦਾ। ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾਵੈ, ਲੱਤਾਂ ਹੇਠ ਲਤਾੜੀਏ, ਗੁਰ ਸ਼ਬਦ ਕਮਾਵੈ। ਜਦੋਂ ਗੁਰੂ ਦੇ ਸ਼ਬਦ ਦੀਆਂ ਸੱਟਾਂ ਇਸ ਮਨ ਤੇ ਵੱਜਣਗੀਆਂ ਤੇ ਮਨ ਦੇ ਅੰਦਰ ਦੀ ਮਲੀਨਤਾ ਜਿਹੜੀ ਉਹ ਜਾਂਦੀ ਰਹੇਗੀ, ਹਉਮੈ ਤੇ ਹੰਕਾਰ ਜਾਂਦਾ ਰਹੇਗਾ। ਤੇ ਫਿਰ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਹਉਮੈ ਹੰਕਾਰ ਜਾਂਦਾ ਰਿਹਾ, ਪਾਏ ਭਗਤ ਨਿਵਾਣ ਹੋਏ, ਗੁਰਮਤ ਠਹਿਰਾਵੈ, ਕਹਿੰਦੇ ਨੇ ਜਦੋਂ ਅੰਦਰ ਨਿਮਰਤਾ ਆ ਗਈ ਨਾ, ਤੇ ਗੁਰੂ ਦੀ ਮਤ ਫਿਰ ਹਿਰਦੇ ਵਿੱਚ ਟਿਕ ਜਾਏਗੀ। ਖਿਆਲ ਕਰਿਓ, ਪਾਣੀ ਉੱਚੇ ਥਾਂ ਤੇ ਖੜਾ ਕਰਨਾ ਹੋਵੇ ਤੇ ਬੜਾ ਔਖਾ ਜੇ, ਪਰ ਨੀਵੇਂ ਥਾਵਾਂ ਤੇ ਆਪਣੇ ਆਪ ਹੀ ਆ ਕੇ ਇਕੱਠਾ ਹੋ ਜਾਂਦਾ। ਗੁਰੂ ਦੀ ਮਤ ਟਿਕ ਜਾਏਗੀ ਹਿਰਦੇ ਵਿੱਚ, ਜਦੋਂ ਗੁਰੂ ਦੇ ਅੰਦਰ ਨਿਮਰਤਾ ਆ ਗਈ ਤੇ ਗੁਰੂ ਦਾ ਸ਼ਬਦ ਟਿਕ ਜਾਏਗਾ। ਫਿਰ ਬਰਸੈ ਨੀਚਰ ਧਾਰ ਹੋਏ, ਸੰਗਤ ਚੱਲ ਆਵੇ। ਫਿਰ ਜਦੋਂ ਸੰਗਤ ਵਿੱਚ ਆਵਾਂਗੇ ਤੇ ਗੁਰੂ ਦੀਆਂ ਰਹਿਮਤਾਂ ਦਾ ਫਿਰ ਮੀਂਹ ਬਰਸਦਾ। ਗੁਰੂ ਸਵਾਰਿਓ, ਦਾਸ ਨੇ ਜਿਹੜੀ ਬੇਨਤੀ ਆਰੰਭ ਕੀਤੀ ਸੀ ਨਾ ਕਿ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਹੁਣ ਗੁਰੂ ਨਾਨਕ ਦੇ ਨਾਲ ਪਿਆਰ ਹੋਵੇ ਤੇ ਗੁਰੂ ਦੀ ਗੱਲ ਨਾ ਮੰਨੀਏ ਤੇ ਫਿਰ ਗੱਲ ਨਹੀਂ ਜੇ ਬਣਦੀ। ਪਰ ਇੱਕ ਬੇਨਤੀ ਕਰਾਂ, ਜਿਹੜਾ ਮੰਨਦਾ ਨਹੀਂ ਨਾ, ਉਹ ਫਿਰ ਸਜ਼ਾ ਵੀ ਉਹਨੂੰ ਮਿਲਦੀ ਹੈ ਜ਼ਰੂਰ। ਇਹ ਵੀ ਗੱਲ ਯਾਦ ਰੱਖਿਓ, ਗੁਰੂ ਨਾਨਕ ਦੇ ਮਹਾਰਾਜ ਨੇ ਸਾਰੀ ਜ਼ਿੰਦਗੀ ਜਿਹੜੀ ਮਨੁੱਖਤਾ ਟੁਕੜਿਆਂ ਵਿੱਚ ਵੰਡੀ ਸੀ ਨਾ, ਉਹਨਾਂ ਨੂੰ ਇੱਕ ਕਰਨ 'ਤੇ ਲਾ ਦਿੱਤੀ। ਊਚ ਨੀਚ ਦੇ ਟੋਏ ਟਿੱਬੇ, ਜਾਤਾਂ ਬਰਾਦਰੀਆਂ ਦੇ ਟੋਏ ਟਿੱਬੇ, ਬੜੇ ਟੁਕੜਿਆਂ ਵਿੱਚ ਮਨੁੱਖਤਾ ਵੰਡੀ ਸੀ, ਪਰ ਗੁਰੂ ਨਾਨਕ ਨੇ ਉਹਨਾਂ ਨੂੰ ਇੱਕ ਕੀਤਾ। ਪਰ ਅਸਾਂ ਗੁਰੂ ਦੀ ਕਿੰਨੀ ਕੁ ਗੱਲ ਮੰਨੀ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਅਤੇ ਅਸਾਂ ਬਾਬੇ ਦੀ ਚਾਦਰ ਨੂੰ ਵੀ ਦੋ ਟੁਕੜਿਆਂ ਵਿੱਚ ਵੰਡ ਲਿਆ, ਜਿੰਨੇ ਟੁਕੜਿਆਂ ਵਿੱਚ ਵੰਡਿਆਂ ਨੂੰ ਇੱਕ ਕੀਤਾ ਅਸੀਂ ਉਹਦੀ ਚਾਦਰ ਦੇ ਵੀ ਦੋ ਟੁਕੜੇ ਕਰ ਲਏ। ਪਰ ਸਾਨੂੰ ਕਿਹੜੀ ਸਜ਼ਾ ਮਿਲੀ? ਇੱਕ ਅਦੀਬ ਕਹਿੰਦਾ ਕਿ ਰਹੀ ਮੁੱਢੋਂ ਵਾਦੀ ਦੇਸ਼ ਵਾਸੀਆਂ ਦੀ, ਹਰ ਚੀਜ਼ ਦੇ ਕਰਨ ਹਮੇਸ਼ ਟੁਕੜੇ, ਇੱਥੇ ਮਜ਼ਬ ਟੁਕੜੇ ਇੱਥੇ ਵਰਨ ਟੁਕੜੇ, ਬਾਦਸ਼ਾਹ ਟੁਕੜੇ ਅਤੇ ਦਰਵੇਸ਼ ਟੁਕੜੇ, ਜੀਵਨ ਭਰ ਜਿਸ ਜੋੜਿਆ ਟੁਕੜਿਆਂ ਨੂੰ। ਗੁਰੂ ਨਾਨਕ, ਜੀਵਨ ਭਰ ਜਿਸ ਜੋੜਿਆ ਟੁਕੜਿਆਂ ਨੂੰ, ਅਸਾਂ ਉਸ ਦਾ ਕੀਤਾ ਉਪਦੇਸ਼ ਟੁਕੜੇ, ਪਰ ਜਿਸ ਰਾਵੀ ਤੋਂ ਚਾਦਰ ਦੇ ਹੋਏ ਟੁਕੜੇ, ਉਸੇ ਰਾਵੀ ਤੋਂ ਹੋ ਗਿਆ ਦੇਸ਼ ਟੁਕੜੇ, ਉਸੇ ਰਾਵੀ ਤੋਂ ਦੇਸ਼ ਵੀ ਦੋ ਟੁਕੜਿਆਂ ਵਿੱਚ ਵੰਡਿਆ ਗਿਆ। ਅੱਜ ਅਸੀਂ ਅਰਦਾਸਾਂ ਪੈ ਕਰਦੇ ਹਾਂ, ਤਰਲੇ ਲੈਂਦੇ ਹਾਂ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼। ਗੁਰੂ ਸਵਾਰਿਓ, ਗੁਰੂ ਨਾਨਕ ਦੇ ਆਦਰਸ਼ ਦੇ ਅਸਾਂ ਟੁਕੜੇ ਕੀਤੇ, ਸਾਨੂੰ ਸਜ਼ਾ ਮਿਲੀ। ਔਰ ਮੈਂ ਬੇਨਤੀ ਕਰਾਂ, ਜੇ ਗੁਰੂ ਦੇ ਨਾਲ ਪਿਆਰ ਕਰਦੇ ਹੋ ਅਤੇ ਗੁਰੂ ਦੀ ਗੱਲ ਨੂੰ ਪੱਲੇ ਬੰਨੀਏ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਈਏ, ਫਿਰ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜਾ ਹੀ ਪਿਆਰ ਬਖਸ਼ਿਸ਼ ਕੀਤਾ ਹੈ, ਧੰਨਵਾਦੀ ਹਾਂ ਆਪ ਗੁਰੂ ਸਵਾਰੀਆਂ ਸੰਗਤਾਂ ਦਾ। ਔਰ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਜਿਨ੍ਹਾਂ ਨੇ ਇਹ ਬੜਾ ਹੀ ਵੱਡਾ ਉੱਦਮ ਉਪਰਾਲਾ ਕੀਤਾ, ਥਾਂ ਥਾਂ 'ਤੇ ਜਾ ਕੇ ਗੁਰੂ ਦੇ ਸ਼ਬਦ ਨੂੰ ਪ੍ਰਚਾਰਨਾ, ਇਹ ਜੋ ਗੁਰਸ਼ਬਦ ਪ੍ਰਚਾਰ ਯਾਤਰਾ ਲੈ ਕੇ ਚੱਲੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਅਰਦਾਸ ਬੇਨਤੀ ਪਾਤਸ਼ਾਹ ਦੇ ਚਰਨਾਂ ਵਿੱਚ ਇਹਨਾਂ ਨੂੰ ਹੋਰ ਤੌਫੀਕ ਬਖਸ਼ਿਸ਼ ਕਰਨ। ਔਰ ਇਸੇ ਤਰ੍ਹਾਂ ਹੀ ਇਹ ਪੂਰੀ ਕੌਂਸਲ ਨੂੰ, ਕਾਫਲੇ ਨੂੰ ਲੈ ਕੇ ਹਰ ਸਾਲ ਚੱਲਦੇ ਰਹਿਣ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮਾਨਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਉਹਨਾਂ ਤੋਂ ਪਹਿਲਾਂ ਦਾਸ ਨੇ ਇੱਕ ਜਕਾਰਾ ਗਜਾਣਾ, ਆਪ ਸਭ ਸੰਗਤਾਂ ਨੇ ਗੱਜ ਕੇ ਉੱਤਰ ਦੇਣ ਦੀ ਕਿਰਪਾਲਤਾ ਕਰਨੀ। ਬੋਲੇ ਸੋਨਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।